सच नानक होसी पी सच किसी कोई कोए मंजन वाणी एक तो क्यों ना मरी जाय रोए जान लग चित ना आवे फिरत फिरत प्रभ आया परिया तो शरनाए नानक की प्रभ बेनती अपनी भक्ति लाए वाहे गुरु। सो विचार चल रहे से कि आत्म मार्ग अपने आत्म स्वरूप नूं पहुंचण वाला रस्ता ते वाहेगुरु स्वरूप दे अंदर लीनता दा रस्ता किस तरह है इहदे बारे बहुत सारियां विचारां होईयां। पहलां दस्या गया कि वाहेगुरु दे उत्ते विश्वास लिया जिसने सारी सृष्टि की रचना की है, फिर सत्संग जो उसका मुख द्वार है, वाहेगुरु नूं मिलन दा जो वड्डा दरवाजा है, उस विच किवें दाखल होइए, इहदी बहुत विस्थार दे नाल विचार होई कि श्रद्धा निम्रता एकाग्रता नमस्कार भरोसा ये सारियां चीजां दे उत्ते विस्थार होने तो पिछों ये विचारिया गया कि गुरु की लोड़ है, गुरु ते बगैर ये रस्ता तय नहीं होया करदा। सो गुरु गुरु ग्रंथ साहब, सो उस तों बाद गुरु ग्रंथ साहब महाराज संतां दे पास भेजदे ने। सो गुरु घर दे अंदर जो गुरु तारन की विधि सी हुण है उहदे उत्ते विचार कीती गई। नौवा पातशाहियां तक गुरु महाराज चरणा मित दया करदे सी ते दशमेश पिता दे मौके दे उपर खंडे दा अमृत प्रचलित होया, जो पंज सिंह गुरु दे नुमाइंदे बन के पंज प्यारे जिन्हां नूं आख्या जांदा है, ते माया दे प्यारे नहीं गुरु दे प्यारे, ओह अमृत दी दात दिंदे हन। ਤੇ ਭਾਈ ਗੁਰਦਾਸ ਦੂਜੇ ਇਸ ਦੇ ਬਾਰੇ ਫਰਮਾਨ ਕਰਦੇ ਨੇ ਕਿ ਹਰ ਸੱਚੇ ਤਖਤ ਰਚਾਇਆ, ਹਰ ਸੱਚੇ ਤਖਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ। ਵਾਹਿਗੁਰੂ ਜੋ ਕਾਲ ਦਾ ਵੀ ਕਾਲ ਹੈ ਉਸਨੂੰ ਮਨਾਇਆ ਤੇ ਦੇਖਿਆ ਕਿ ਹੁਣ ਸ਼ਕਤੀ ਦਾ ਮੌਕਾ ਆ ਗਿਆ ਤੇ ਪਾਹੁਲ ਤਿਆਰ ਕੀਤੀ ਗਈ ਤੇ ਹੁਕਮ ਕੀਤਾ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਪਹਿਲਾਂ ਸੰਗਤ ਦੋ ਕਿਸਮ ਦੀ ਸੀ। ਇੱਕ ਸੰਗਤ ਦਾ ਨਾਂ ਖਾਲਸਾ ਸੀ, ਜੋ ਡਾਇਰੈਕਟ ਸਿੱਧੇ ਗੁਰੂ ਮਹਾਰਾਜ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਸੀ। ਇੱਕ ਨਾਂ ਨੂੰ ਗੁਰੂ ਕੇ ਆਖਿਆ ਜਾਂਦਾ ਸੀ, ਜਿਹੜੇ ਗੁਰੂ ਦੇ ਆਥੋਰਾਈਜ਼ ਨਿਯੁਕਤ ਕੀਤੇ ਹੋਏ ਸਾਧੂ ਸੰਤਾਂ ਮਹਾਂਪੁਰਸ਼ਾਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਸੀ। ਸੋ ਗੁਰੂ ਮਹਾਰਾਜ ਨੇ ਦੋਏ ਚੀਜ਼ਾਂ ਬੰਦ ਕਰਕੇ ਸਾਰਿਆਂ ਨੂੰ ਖਾਲਸਾ ਬਣਾ ਦਿੱਤਾ ਤੇ ਨਾਲ ਪਹੁਲ ਦੀ ਰੀਤ ਚਲਾ ਦਿੱਤੀ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੇਹਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਉਹਦੇ ਬਾਰੇ ਫਰਮਾਨ ਰਹਿਤਨਾਮਿਆਂ ਦੇ ਅੰਦਰ ਬਹੁਤ ਤਰੀਕਿਆਂ ਦੇ ਨਾਲ ਗੁਰਸਿੱਖ ਦੀ ਰਹਿਣੀ ਵਾਸਤੇ ਆਉਂਦਾ ਤੇ ਫਰਮਾਨ ਕਰਦੇ ਨੇ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਝੋਟਾਂ ਖਾਵੈ। ਰਹਿਤ ਬਿਨਾ ਸੁਖ ਕਮੂ ਨਾ ਰਹੇ, ਤਾਂ ਤੇ ਰਹਿਤ ਸੋ ਦ੍ਰਿੜ ਕਰ ਗਏ। ਪ੍ਰਥਮ 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 ਰਹਿਤ ਐ ਜਾਨ, ਖੰਡੇ ਕੀ ਪਾਲ ਛਕੇ। ਸੋਈ ਸਿੰਘ ਸਜਾਨ ਅਵਰਨਾ ਪਾਲ ਕੋ ਪਾਹੁਲ ਕੋ ਲਏ। ਪੰਜ ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਤਰ ਸ਼ਗਪੁਨ ਲੇਵੈ। ਉਹਨਾਂ ਮਿਲ ਪੰਚੋ ਰਹਿਤ ਜੋ ਪਾਵੈ, ਦ੍ਰਿੜ ਕਰ ਰੱਖੈ। ਰਹਿਤਵਾਨ ਗੁਰਸਿੱਖੈ ਸੋਈ, ਕਰ ਉਪਾਏ ਤਨ ਖਾਟੇ ਸੋਈ। ਰਿਸ਼ਵਤ ਦਾ ਧਨ, ਪੂਜਾ ਦਾ ਧਨ, ਕਿਸੇ ਹੋਰ ਤਰੀਕੇ ਵਿੰਗੇ ਟੇਢੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਸਿੱਖ ਵਾਸਤੇ ਜਾਇਜ਼ ਨਹੀਂ ਹੈ। ਤਾਹੀ ਕਰ 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 ਕਰੇ ਨਿਰਵਾਹ, ਤਾਹੀ ਕਰ ਕਰ ਕਾ ਨਿਰਵਾਹ, ਪੂਜਾ ਭੁੱਲਣਾ ਕਬੂੰਗ ਹੈ। ਭੁੱਲ ਕੇ ਵੀ ਪੂਜਾ ਦਾ ਦਾਨ ਗੁਰਸਿੱਖ ਨਾ ਲਵੇ, ਕਿਉਂਕਿ ਐਸਾ ਵਚਨ ਹੈ। ਭਾਈ ਮਨੀ ਸਿੰਘ ਜੀ ਫਰਮਾਉਂਦੇ ਨੇ ਕਿ ਦਸਵੇਂ ਪਾਤਸ਼ਾਹ ਵਚਨ ਕੀਤਾ, ਜਿਹੜੀ ਗੁਰਦੁਆਰੇ ਦੀ ਕੌਡੀ ਹੈ ਸੋ ਵਿਖਵਤ ਹੈ, ਵਿਓ ਵਰਗੀ ਹੈ, ਉਹ ਕਿਸੇ ਨੂੰ ਨਹੀਂ ਪਚਦੀ। ਪਰ ਅਤ ਸਹਿ ਕਰਕੇ ਕੋਠੇ ਪਹਿਰ ਪਰਮੇਸ਼ਰ ਦਾ ਭਜਨ ਕਰੇ ਅਜੇ ਅਤੇ ਭੋਜਨ ਥੋੜਾ ਕਰੇ ਤਾਂ ਉਸ ਨੂੰ ਪਚਦੀ ਹੈ, ਬਹੁਤੀ ਪੂਜਾ ਵਿਓ ਹੈ। ਸੋ ਇਸ ਤਰ੍ਹਾਂ ਦੇ ਨਾਲ ਵਿਚਾਰ ਕਰਦੇ ਸੀ ਕਿ ਜਦ ਤੱਕ ਗੁਰੂ ਧਾਰ ਕੇ ਉਹਦੀ ਰਹਿਤ ਨਹੀਂ ਚੱਲਦਾ, ਉਨੀ ਦੇਰ ਤੱਕ ਬਾਤ ਨਹੀਂ ਬਣਿਆ ਕਰਦੀ। ਸੋ ਉਹਦੇ ਬਾਰੇ ਫਰਮਾ ਵਿਚਾਰ ਕੀਤੀ ਜਾ ਰਹੀ ਸੀ ਕਿ ਪਹਿਲਾਂ ਸਤਸੰਗ ਹੀ ਬਣਦਾ, ਜਿਸ ਨੂੰ ਗੁਣ ਧਾਰਨੇ ਪੈਂਦੇ ਨੇ। ਸਤਸੰਗ ਪ੍ਰੀਤੀ, ਸਾਧੂ ਸੇਵਾ, ਪ੍ਰੇਮ, ਪਦਾਰਥ ਗਿਲਾਨੀ, ਵਾਹਿਗੁਰੂ ਨੂੰ ਪਹਿਲੇ ਨੰਬਰ 'ਤੇ ਸਮਝਣਾ, ਪਦਾਰਥ ਨੂੰ ਦੂਸਰੇ ਨੰਬਰ 'ਤੇ, ਪ੍ਰਭੂ ਦਾ ਪ੍ਰੇਮ, ਸ਼ਰਧਾ, ਕਰਮ ਨਿਸ਼ਕਾਮ, ਇਹਦੇ ਨਾਲ ਫਲ ਕੀ ਹੁੰਦਾ, ਅੰਤਸ਼ਕਰਨ ਦੀ ਮੈਲ ਲੈ ਜਾਇਆ ਕਰਦੀ। ਜਦੋਂ ਸਤਸੰਗ ਸਤਸੰਗੀ ਬਣ ਗਿਆ, ਫਿਰ ਉਹਦੇ ਮਨ 'ਚ ਜਗਿਆਸਾ ਉੱਠਦੀ ਹੈ ਕਿ ਵਾਹਿਗੁਰੂ ਨੂੰ ਮਿਲਿਆ ਜਾਵੇ, ਵਾਹਿਗੁਰੂ ਦਾ ਰਸਤਾ ਜਾਣਿਆ ਜਾਵੇ, ਫਿਰ ਉਸ ਨੂੰ ਜਗਿਆਸੂ ਕਹਿੰਦੇ ਨੇ। ਉਹਦੇ ਵਿੱਚ ਸ਼ਕਤੀ ਹੁੰਦੀ ਹੈ, ਇੱਕ ਤਾਂ ਸਰਵਣ ਦੀ, ਧਿਆਨ ਦੇ ਨਾਲ ਸੁਣਨਾ, ਸੁਣੇ ਹੋਏ ਨੂੰ 100% ਮੰਨਣਾ, ਫਿਰ ਇਹ ਕਹਿਣਾ ਕਿ ਆਤਮਾ ਸੱਚ ਹੈ, ਜਗਤ ਨਹੀਂ ਸੱਚ। ਜਗਤ ਜਗ ਦੇ ਪਦਾਰਥ ਸੰਬੰਧੀ ਸਾਰੇ ਮਿਥਿਆ ਨੇ, ਇਹ ਰਹਿਣ ਵਾਲੇ ਨਹੀਂ ਹਨ। ਅਤੇ ਜੱਗ ਦੀ ਜੋ ਆਸਥਾ ਹੈ, ਵੀ ਜੱਗ ਹੈ ਪੱਕਾ ਹੀ ਚੀਜ਼ ਹੈ, ਉਹਨੂੰ ਤਿਆਗ ਕਰ ਦੇਣਾ। ਆਤਮ ਵਸਤੂ ਦੇ ਵਿੱਚ ਦ੍ਰਿੜਤਾ ਪੈਦਾ ਕਰਨੀ, ਫਲ ਕੀ ਹੋਏਗਾ ਕਿ ਸ਼ੰਕੇ ਦੀ ਨਿਵਿਰਤੀ ਹੋ ਜਾਏਗੀ ਅਤੇ ਕੋਈ ਵੀ ਸ਼ੰਕਾ ਮਨ ਵਿੱਚ ਨਹੀਂ ਆਏਗਾ। ਅਤੇ ਜਦੋਂ ਇਹ ਅਵਸਥਾ ਹੋ ਜਾਵੇ, ਉਸ ਵੇਲੇ ਸਿੱਖ ਦੀ ਪਦਵੀ ਪ੍ਰਾਪਤੀ ਹੋਇਆ ਕਰਦੀ ਹੈ। ਸਿੱਖ ਦੇ ਬਾਰੇ ਬੇਨਤੀ ਕੀਤੀ ਗਈ ਹੈ। ਸੋ ਉਹਦੇ ਬਾਰੇ ਵਿਚਾਰ ਚੱਲ ਰਹੀ ਸੀ ਕਿ ਕੁਝ ਕਰਮ ਹਨ, ਰਹਿਤਾਂ ਹਨ ਸਿੱਖ ਦੀਆਂ, ਜੋ ਬਾਹਰਲੀਆਂ ਰਹਿਤਾਂ ਦੇ ਨਾਲ ਅੰਦਰ ਵੀ ਧਾਰਨ ਕਰਨੀਆਂ ਪੈਂਦੀਆਂ। ਸੁਖਮਨੀ ਸਾਹਿਬ ਪੜ੍ਹ ਲਿਆ ਜਾਵੇ, ਉਹਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਰਹਿਤਾਂ ਦਾ ਜ਼ਿਕਰ ਕੀਤਾ ਗਿਆ। ਗੁਰੂ ਦਸਵੇਂ ਪਾਤਸ਼ਾਹ ਨੇ ਰੇਮਨ ਐਸੋ ਕਰ ਸੰਨਿਆਸਾ ਵਿੱਚ ਵੀ ਰਹਿਤਾਂ ਦਾ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਨੇਕ ਕਿਸਮ ਦੀ ਰਹਿਤ ਦਾ ਜ਼ਿਕਰ ਵਾਰ ਵਾਰ ਆਉਂਦਾ, ਕਿਉਂਕਿ ਆਪ ਦਾ ਫਰਮਾਨ ਸੀ। ਜਿਸ ਵਾਰ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਧਰਮ ਕਿਹੜਾ ਸਭ ਤੋਂ ਸ੍ਰੇਸ਼ਟ ਹੈ, ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ, ਕਿ ਮਹਾਰਾਜ ਸਾਰੇ ਹੀ ਕਹਿੰਦੇ ਜੋ ਜੰਝੂ ਪਹਿਨਦੇ ਹਨ ਕਿ ਉਹ ਕਹਿੰਦੇ ਨੇ ਕਿ ਜਦ ਤੱਕ ਆਦਮੀ ਜੰਝੂ ਨਹੀਂ ਪਹਿਨਦਾ ਉਸ ਵੇਲੇ ਤੱਕ ਉਹ ਨਰਕਾਂ ਨੂੰ ਜਾਂਦਾ। ਇਸਲਾਮ ਵਾਲੇ ਕਹਿੰਦੇ ਹਨ ਕਿ ਜਦ ਤੱਕ ਕਲਮਾ ਨਹੀਂ ਲੈਂਦਾ ਤੇ ਉਹਦਾ ਕੋਈ ਬਾਲੀ ਵਾਰਸ ਨਹੀਂ ਹੁੰਦਾ। ਇਸੇ ਤਰ੍ਹਾਂ ਬੋਧੀ ਤੇ ਜੈਨੀ ਵੀ ਕਹਿੰਦੇ ਨੇ, ਇਵੇਂ ਸੰਨਿਆਸ ਵਾਲੇ ਸੰਨਿਆਸੀ ਕਹਿੰਦੇ ਨੇ, ਯੋਗੀ ਕਹਿੰਦੇ ਨੇ, ਦਿਗੰਬਰ ਕਹਿੰਦੇ ਨੇ। ਕਿਰਪਾ ਕਰਕੇ ਆਪ ਫਰਮਾਨ ਕਰੋ ਕਿ ਸਾਰਿਆਂ ਨੂੰ ਕਿਹੜਾ ਧਰਮ ਚੰਗਾ ਜੋ ਧਾਰਨੇ ਕਾਬਲ ਹੈ। ਮਹਾਰਾਜ ਕਹਿੰਦੇ ਧਰਮ ਧਰਮ ਤਾਂ ਇੱਕੋ ਚੀਜ਼ ਹੋਇਆ ਕਰਦੀ ਹੈ ਪ੍ਰੇਮੀਓ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਦਾ ਜਾਪ ਕਰਨਾ ਤੇ ਕਰਮ ਨਿਰਮਲ ਹੋਣੇ ਚਾਹੀਦੇ। ਕਰਮ ਦੇ ਅੰਦਰ ਬੜੀ ਮੈਲ ਹੈ, ਨਿੰਦਿਆ, ਚੁਗਲੀ, ਈਰਖਾ, ਵਕੀਲੀ, ਝੂਠ, ਕਪਟ, ਛਲ, ਚੋਰੀ। ਸੋ ਉਹਦੇ ਬਾਰੇ ਵਿਚਾਰ ਕਰਦੇ ਸੀ ਕਿ ਰਹਿਤਾ ਨਿਰਮਲ ਕਰਮ ਵਾਸਤੇ ਸਭ ਤੋਂ ਪਹਿਲਾਂ ਅਹਿੰਸਾ, ਪੰਜ ਕਿਸਮ ਦੀ ਹਿੰਸਾ ਦੀ ਵਿਚਾਰ ਕੀਤੀ ਸੀ, ਉਹ ਜ਼ਰੂਰੀ ਹੈ। ਫਿਰ ਝੂਠ ਦਾ ਤਿਆਗ, ਫਿਰ ਚੋਰੀ ਦਾ ਤਿਆਗ। ਕਿੰਨੇ ਕਿਸਮ ਦੀ ਚੋਰੀ ਹੈ, ਪਰਾਇਆ ਧਨ ਕੱਢ ਲੈਣ, ਚਾਹੇ ਰਿਸ਼ਵਤ ਲੈ ਕੇ ਕਰਦਾ ਹੈ, ਚਾਹੇ ਕਿਸੇ ਹੋਰ ਤਰੀਕੇ ਨਾਲ ਸੰਨ ਲਾ ਕੇ ਚੋਰੀ ਕਰਦਾ ਹੈ, ਚਾਹੇ ਕਿਸੇ ਦੀ ਲਿਖੀ ਹੋਈ ਪੁਸਤਕ ਦੇ ਉੱਤੇ ਆਪਣਾ ਨਾਂ ਲਾ ਕੇ, ਚਾਹੇ ਕਿਸੇ ਦੀ ਕਰਤਾ ਲਿਖੀ ਹੋਈ ਦਾ ਖਿਆਲ ਲੈ ਕੇ ਆਪਣੀ ਬਣਾ ਕੇ, ਚਾਹੇ ਕਿਸੇ ਦੀ ਹੋਰ ਖਿਆਲ ਦੀ ਦਵਾਈਆਂ ਆਦਿ, ਉਹ ਸਭ ਚੋਰੀ ਕਹਾਉਂਦੀ ਹੈ ਜੋ ਦੂਸਰੇ ਦੀ ਕਿਰਤ ਨੂੰ ਚੋਰੀ ਕਰ ਲੈਣ। ਸੋ ਇਹਦਾ ਤਿਆਗ। ਫਿਰ ਅੰਦਰ ਚੋਰੀ ਹੁੰਦੀ ਹੈ, ਬਾਹਰੋਂ ਬਹੁਤ ਸੋਹਣਾ ਆਦਮੀ ਕਹਾਉਂਦਾ ਪਰ ਅੰਦਰ ਵਿਕਾਰ ਚੱਲ ਰਿਹਾ, ਪ੍ਰਗਟ ਨਹੀਂ ਕਰ ਰਿਹਾ ਸਾਹਮਣੇ। ਜੇ ਪ੍ਰਗਟ ਕਰ ਦੇਵੇ ਤਾਂ ਸਭ ਦੇ ਅੰਦਰ ਖਿਆਲ ਆਏਗਾ ਕਿ ਇਹ ਤਾਂ ਬੜਾ ਗੰਦਾ ਬੰਦਾ। ਜਦੋਂ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਵੇ ਤਾਂ ਉਸ ਨੂੰ ਸੱਤ ਦਾ ਜੀਵਨ ਕਹਿੰਦੇ ਨੇ। ਕਈ ਕਈ ਫੇਸ ਨਹੀਂ ਹੋਇਆ ਕਰਦੇ, ਇੱਕੋ ਫੇਸ ਹੋਇਆ ਕਰਦਾ, ਚਾਹੇ ਕੋਈ ਚੰਗਾ ਕਹੀ ਜਾਏ ਚਾਹੇ ਮਾੜਾ ਕਹੀ ਜਾਵੇ, ਪਰ ਸੱਤ ਦਾ ਜੀਵਨ ਸੱਤ ਦੇ ਉੱਤੇ ਆਧਾਰਿਤ ਹੁੰਦਾ, ਵਾਹਿਗੁਰੂ ਦੇ ਅਸੂਲਾਂ ਦੇ ਉੱਤੇ ਆਧਾਰਿਤ। ਪਰ ਸੱਤ ਦਾ ਜੋ ਜੀਵਨ ਹੈ ਉਹ ਵਿਸ਼ੇ ਵਿਕਾਰ ਭੋਗਾਂ ਦੇ ਉੱਤੇ ਆਧਾਰਿਤ ਹੁੰਦਾ। ਸੋ ਇਸ ਤੋਂ ਬਾਅਦ ਜਤ ਧਾਰਨੀ, ਸੱਤ ਤੇ ਜਤ ਜੀਵਨ ਦੇ ਦੋ ਪਹਿਲੂ ਨੇ ਜਿਹੜੇ ਬੜੇ ਹੀ ਜ਼ਰੂਰੀ। ਜਦੋਂ ਅਸੀਂ ਜਤ ਦਾ ਵਿਚਾਰ ਕਰਦੇ ਹਾਂ ਕਈ ਕਿਸਮ ਦੇ ਸਾਡੇ ਅੰਦਰ ਵਿਚਾਰ ਹੋ ਜਾਂਦੇ। ਮਹਾਰਾਜ ਨੇ ਫਰਮਾਨ ਕੀਤਾ ਕਿ ਕਾ ਨਾਰੀ ਸਦਾ ਜਤੀ, ਪਰ ਨਾਰੀ ਤੀ ਭੈਣ ਵਖਾਣ। ਦੂਸਰਾ ਹੈ ਜਵਾਨ ਦਾ ਜਤ, ਜਵਾਨ ਦੇ ਨਾਲ ਝੂਠ ਨਾ ਬੋਲਣਾ। ਅੱਖਾਂ ਦਾ ਜਤ ਹੈ ਅੱਖਾਂ ਦੇ ਨਾਲ ਪਰਚਰਿਆ ਰੂਪ ਨਾ ਪੇਖਾ ਨੇਤਰ। ਕੰਨਾਂ ਦਾ ਜਤ ਹੈ ਕਰਨ ਨਾ ਸੁਣੇ ਕਾਹੂ ਕੀ ਨਿੰਦ। ਹੱਥਾਂ ਦਾ ਜਤ ਹੈ ਕਿ ਹੱਥਾਂ ਦੇ ਨਾਲ ਕੋਈ ਬੁਰਾ ਕਰਮ ਨਾ ਕਰੇ। ਮਨ ਦਾ ਜਤ ਹੈ ਕਿ ਮਨ ਦੇ ਨਾਲ ਕੋਈ ਬੁਰਾ ਖਿਆਲ ਨਾ ਆਉਂਦੇ। ਬੁੱਧੀ ਦਾ ਜਤ ਹੈ ਕਿ ਕਿਸੇ ਮਾੜੇ ਖਿਆਲਾਂ ਦੀ ਵਿਚਾਰ ਨਾ ਕਰੇ। ਸੋ ਇਸ ਤੋਂ ਅੱਗੇ ਧੀਰਜ ਜ਼ਰੂਰੀ ਹੋਇਆ ਕਰਦੀ। ਧੀਰਜ ਕਹਿੰਦੇ ਇੱਕ ਕਾਲਾ ਹੁੰਦਾ ਹੈ ਇੱਕ ਧੀਰਜੀ ਹੁੰਦਾ। ਕਾਲਾ ਜੋ ਪੁਰਸ਼ ਹੋਇਆ ਕਰਦਾ ਹੈ ਉਹ ਬੜਾ ਨੁਕਸਾਨ ਕਰ ਲਿਆ ਕਰਦਾ ਆਪਣਾ, ਹਰ ਵਕਤ ਨੁਕਸਾਨ 'ਚ ਰਹਿੰਦਾ ਕਿਉਂਕਿ ਬੋਲਣ ਵੇਲੇ ਉਸਨੂੰ ਪਤਾ ਨਹੀਂ ਕੰਟਰੋਲ ਨਹੀਂ ਕੋਈ ਹੈ। ਕੋਈ ਕੰਮ ਕਰਨ ਲੱਗਿਆ ਕੋਈ ਕੰਟਰੋਲ ਨਹੀਂ, ਪੈਸਾ ਟਕਾ ਖਰਚਣ ਲੱਗਿਆ ਕੋਈ ਕੰਟਰੋਲ ਨਹੀਂ। ਕਾਲਾ ਹੈ ਕਿਉਂਕਿ ਉਹਦੇ ਅੰਦਰ ਕਾਲ ਕਾਲ ਹੈ। ਜ਼ਿੰਦਗੀ ਦੇ ਹਰ ਥਾਂ ਦੇ ਉੱਤੇ ਧੋਖਾ ਖਾਂਦਾ ਹੈ ਆਪਣੀ ਕਾਲ ਦੀ ਵਜ੍ਹਾ ਦੇ ਨਾਲ, ਅਤੇ ਕਾਲੇ ਆਦਮੀ ਦਾ ਮਨ ਇਕਾਗਰ ਨਹੀਂ ਹੋ ਸਕਿਆ ਕਰਦਾ ਕਿਉਂਕਿ ਕਾਲ ਦੇ ਵਿੱਚ ਫਿਰਦਾ ਹੈ। ਅਤੇ ਉਸਦੇ ਵਿਪਰੀਤ ਧੀਰਜ ਹੈ, ਧੀਰਜਵਾਨ ਪੁਰਸ਼ ਜੋ ਹੋਇਆ ਕਰਦੇ ਨੇ ਉਹ ਬਹੁਤ ਸਾਰੇ ਸੰਕਟਾਂ ਤੋਂ ਬਚ ਜਾਇਆ ਕਰਦੇ। ਇੱਕ ਵਾਰੀ ਐਸੀ ਬਾਤ ਦੱਸਦੇ ਨੇ ਕਿ ਕੋਈ ਰਾਜਾ ਸੀ, ਕਿਸੇ ਮਹਾਤਮਾ ਦੀ ਸੰਗਤ ਹੋਈ, ਉਸਨੂੰ ਇਹ ਕਿਹਾ ਕਿ ਰਾਜਨ ਕੋਈ ਕੰਮ ਵੀ ਕਾਹਲ 'ਚ ਨਾ ਕਰੀ, ਸਦਾ ਗੱਲ ਦਾ ਪਹਿਲਾਂ ਨਾ ਕਰੀ ਫੇਰ ਬਾਤ ਕਰੀ। ਅਤੇ ਇੱਕ ਵਾਰੀ ਐਸਾ ਹੋਇਆ ਕਿ ਉਸਦਾ ਪੁੱਤਰ ਯੁੱਧ ਵਿੱਚ ਗਿਆ ਹੋਇਆ ਸੀ, ਜਵਾਨ ਪੁੱਤਰ ਸੀ 18 ਸਾਲ ਦਾ। ਉਹ ਰਾਤ ਨੂੰ ਮਾਂ ਬਾਪ ਨੂੰ ਮਿਲਣ ਵਾਸਤੇ ਆ ਗਿਆ, ਕਿਉਂਕਿ ਉਸ ਦਿਨ ਕੋਈ ਐਸੀ ਸਕੀਮ ਨਹੀਂ ਸੀ ਕਿ ਅੱਜ ਅਟੈਕ ਕਰਨਾ ਜਾਂ ਹੋਰ ਕੋਈ ਬਾਤ। ਬੜੀ ਦੇਰ ਤੋਂ ਯੁੱਧ ਕਮਸਾਣ ਦੇ ਹੋ ਰਹੇ ਸੀ, ਹਾਰ ਜਿੱਤ ਕੋਈ ਹੋ ਨਹੀਂ ਸੀ ਰਹੀ। ਤੇ ਜਦੋਂ ਮਹਿਲਾਂ ਚ ਆਇਆ ਰਾਜਕੁਮਾਰ, ਮਹਿਲਾਂ ਦੇ ਅੰਦਰ ਦਾਖਲ ਹੋ ਕੇ ਰਾਜ ਮਹਿਲਾਂ ਚ ਚਲਿਆ ਗਿਆ। ਰਾਜਾ ਜੋ ਸੀ ਉਸ ਦਿਨ ਕਿਤੇ ਬਾਹਰ ਗਿਆ ਹੋਇਆ ਸੀ, ਤੇ ਉਹ 4-5 ਵਜੇ ਵਾਪਸ ਆਉਂਦਾ ਹੈ। ਤੇ ਇਹ ਰਾਜਕੁਮਾਰ ਜਾ ਕੇ ਆਪਣੀ ਮਾਤਾ ਦੇ ਕੋਲ ਗਿਆ। ਮਾਤਾ ਨੇ ਪਿਆਰ ਕੀਤਾ, ਕਹਿਣ ਲੱਗੀ ਬੇਟਾ ਐਸੇ ਪਲੰਗ ਤੇ ਸੌਂ ਜਾ, ਤੇਰੇ ਪਿਤਾ ਨੇ ਅੱਜ ਦੇਰ ਨਾਲ ਆਉਣਾ। ਸੋ ਉੱਥੇ ਹੀ ਸੌਂ ਗਿਆ, ਕੱਪੜਾ ਲੈ ਲਿਆ, ਨੀਂਦ ਆ ਗਈ। ਮਾਤਾ ਵੀ ਮਾਤਾ ਨੂੰ ਵੀ ਨੀਂਦ ਆਈ ਹੋਈ ਹੈ, ਪਏ ਨੇ। ਜਿਸ ਵਾਰ ਰਾਜਾ ਆਇਆ, ਦਰਬਾਨਾ ਨੇ ਨਹੀਂ ਦੱਸਿਆ ਕਿ ਅੰਦਰ ਰਾਜਕੁਮਾਰ। ਜਦ ਆਪਣੇ ਮਹਿਲ ਦੇ ਅੰਦਰ ਬੈਡਰੂਮ ਚ ਦਾਖਲ ਹੋਇਆ, ਕੀ ਦੇਖਦਾ ਹੈ ਕਿ ਰਾਣੀ ਵੀ ਸੁੱਤੀ ਪਈ ਹੈ ਤੇ ਕੋਲ ਇੱਕ ਮਰਦ ਪਿਆ ਸੁੱਤਾ। ਬਹੁਤ ਕ੍ਰੋਧ ਆਇਆ, ਤਲਵਾਰ ਖਿੱਚ ਲਈ ਕਿ ਦੋਹਾਂ ਦਾ ਖਾਤਮਾ ਕਰ ਦੋ। ਸੰਤਾਂ ਦਾ ਵਚਨ ਯਾਦ ਆ ਗਿਆ ਕਿ ਰਾਜਨ ਪਹਿਲਾਂ ਗੱਲ ਦੀ ਪੜਤਾਲ ਕਰੋ, ਫੇਰ ਉਹਦੇ ਬਾਅਦ ਐਕਸ਼ਨ। ਕਹਿਣ ਲੱਗਿਆ ਕੋਈ ਨੀ, ਪਹਿਰੇ ਹਨ ਲੱਗੇ ਹੋਏ, ਪੜਤਾਲ ਕਰ ਲੈਣ ਦੇ, ਕੌਣ ਹੈ। ਤਲਵਾਰ ਮਿਆਨ ਵਿੱਚ ਪਾ ਲਈ ਤੇ ਉਸ ਤੋਂ ਬਾਅਦ ਰਾਣੀ ਨੂੰ ਜਗਾਇਆ, ਕੌਣ ਪਿਆ? ਕਹਿਣ ਲੱਗੀ ਤੇਰਾ ਲੜਕਾ ਹੈ, ਰਾਤ ਆਇਆ ਸੀ, ਤੁਸੀਂ ਅੱਜ ਆਉਣਾ ਨਹੀਂ ਸੀ, ਸੋ ਇੱਥੇ ਹੀ ਬੜੀ ਦੇਰ ਤੱਕ ਅਸੀਂ ਪਿਆਰ ਦੀਆਂ ਗੱਲਾਂ ਕਰਦੇ ਰਹੇ। ਸੋ ਇਹਨੇ ਅੰਮ੍ਰਿਤ ਵੇਲੇ ਹੀ ਜਾਣਾ ਸੀ ਤੇ ਮੈਂ ਗੱਲ ਕਹੀ ਵੀ ਜਦੋਂ ਵੀ ਆਉਣਗੇ ਤੂੰ ਇੱਥੇ ਪੈ ਜਾ, ਇੱਥੇ ਹੀ ਮਿਲ ਕੇ ਤੂੰ ਚਲਿਆ ਜਾਈ। ਸੋ ਰਾਜਕੁਮਾਰ ਨੂੰ ਜਗਾਇਆ। ਜੇ ਕਾਹਲ ਪੁਣ ਹੁੰਦਾ ਕਿੱਡਾ ਨੁਕਸਾਨ, ਰਾਜੇ ਰਾਣੀ ਵੀ ਮਾਰ ਦੇਣੀ ਸੀ ਤੇ ਆਪਣਾ ਪੁੱਤਰ ਵੀ ਮਾਰ ਦੇਣਾ ਸੀ। ਸੋ ਇਸੇ ਤਰ੍ਹਾਂ ਧੀਰਜ ਜੋ ਹੈ ਇੱਕ ਬੜਾ ਪਾਰਾ ਗੁਣ ਹੁੰਦਾ ਹੈ। ਧੀਰਜੀ ਪੁਰਸ਼ ਹਰ ਥਾਂ ਦੇ ਉੱਤੇ ਜਿੱਤ ਹਾਸਲ ਕਰਿਆ ਕਰਦਾ। ਸੋ ਉਸ ਤੇ ਅੱਗੇ ਹੋਇਆ ਕਰਦਾ ਕਿ ਹਿਰਦੇ ਚ ਖਿਮਾ ਧਾਰਨੀ ਚਾਹੀਦੀ ਹੈ। ਖਿਮਾ ਦਾ ਬਹੁਤ ਵੱਡਾ ਗੁਣ ਹੋਇਆ ਕਰਦਾ। ਮਹਾਰਾਜਾ ਰਣਜੀਤ ਸਿੰਘ ਜਾ ਰਹੇ ਨੇ ਤੇ ਬੱਚੇ ਬੇਰ ਝਾੜਦੇ ਨੇ, ਇੱਕ ਬੱਚੇ ਨੇ ਇੱਟ ਮਾਰੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਮੋਢੇ ਚ ਲੱਗੀ। ਬਾਡੀਗਾਰਡ ਨੱਠ ਕੇ ਗਏ, ਜਾ ਕੇ ਛੋਟੇ ਜਿਹੇ ਬੱਚੇ ਨੂੰ ਫੜ ਲਿਆ, ਬਾਹਾਂ ਨੂੰ ਬਟੇ ਦਿੱਤੇ ਹੋਏ ਨੇ ਤੇ ਤੱਕੀ ਆਉਂਦੇ ਨੇ। ਮਹਾਰਾਜ ਕਹਿਣ ਲੱਗੇ ਕੀ ਗੱਲ, ਤੁਸੀਂ ਬੱਚੇ ਨੂੰ ਕਿਉਂ ਮਾਰਿਆ? ਕਹਿਣ ਲੱਗੇ ਮਹਾਰਾਜ ਇਹਨੇ ਇੱਟ ਮਾਰੀ ਹੈ। ਕਹਿੰਦੇ ਕਿਉਂ ਬੇਟਾ, ਤਾਂ ਇੱਟ ਮਾਰੀ ਹੈ? ਕਹਿੰਦੇ ਹਾਂ। ਮੇਰੇ ਮਾਰੀ ਹੈ? ਕਹਿੰਦੇ ਨਹੀਂ ਮਹਾਰਾਜ, ਮੈਂ ਤਾਂ ਬੇਰੀ ਦੇ ਮਾਰੀ ਸੀ। ਕਿਉਂ ਮਾਰੀ ਸੀ? ਕਹਿੰਦੇ ਉਹ ਇੱਟ ਮਾਰਦੇ ਆ 5-7 ਬੇਰ ਚੜ ਜਾਂਦੇ ਨੇ, ਉਹ ਅਸੀਂ ਖਾ ਲੈਂਦੇ ਹਾਂ, ਬੱਚੇ ਹਾਂ, ਬੇਰੀ ਤੇ ਚੜ ਨਹੀਂ ਹੁੰਦਾ, ਲੂਣਾ ਸੱਤੇ ਦੇ ਨਹੀਂ ਹੁੰਦਾ। ਕਹਿੰਦੇ ਬੇਰੀ ਇੱਟ ਮਾਰੇ ਤੇ 5-7 ਬੇਰ ਦਿੰਦੀ ਹੈ, ਤੇ ਰਾਜਾ ਫਿਰ ਕੀ, ਰਾਜੇ ਨੂੰ ਕੀ ਦੇਣਾ ਚਾਹੀਦਾ? ਉਸੇ ਵੇਲੇ ਰੈਵਨਿਊ ਆਫਿਸਰ ਨਾਲ ਸੀ, ਕਹਿਣ ਲੱਗੇ ਵੀ 2 ਪਿੰਡ ਬੁੱਢਣਵਾਲ ਤੇ 1 ਹੋਰ ਪਿੰਡ, ਇਹ ਬੱਚੇ ਦੇ ਨਾਂ ਤੇ ਲਿਖ ਦਿਓ। ਕਹਿੰਦੇ ਬੇਟਾ ਫੇਰ ਨਾ ਮਾਰੀ, ਜਾਣ ਕੇ ਨਾ ਮਾਰੀ। ਕਿੰਨੀ ਬੜੀ ਖਿਮਾ ਮਨ ਦੇ ਅੰਦਰ ਸੀ। ਸੋ ਇੱਕ ਵੱਡਾ ਗੁਣ ਹੋਇਆ ਕਰਦਾ, ਫੇਰ ਦਇਆ ਹੋਇਆ ਕਰਦਾ। ਦਇਆ ਜੋ ਹੈ ਉਹ ਧਰਮ ਦੀ ਮਾਂ ਹੋਇਆ ਕਰਦੀ ਹੈ, ਖਿਮਾ ਧਰਮ ਦੀ ਧੀ ਹੋਇਆ ਕਰਦੀ ਹੈ। ਤੌਲ ਧਰਮ ਦਇਆ ਕਾਪੂਤ। ਸੋ ਦਇਆ ਜੋ ਹੈ, ਵੱਡੀਆਂ ਵੱਡੀਆਂ ਮਿਸਾਲਾਂ ਨੇ ਜਿੱਥੇ ਦਇਆ ਕੀਤੀ ਤੇ ਪਰਮੇਸ਼ਰ ਪ੍ਰਸੰਨ ਹੋ ਗਿਆ। ਇੱਕ ਸੁਭਗਤ ਗੀਨ ਨਾਮ ਦਾ ਰਾਜਾ ਹੋਇਆ ਖਾਨਦਾਨ ਗੁਲਾਮਾਂ ਦਾ, ਉਹ ਸ਼ਿਕਾਰ ਗਿਆ, ਉਸਨੇ ਹਰਨੀ ਦਾ ਬੱਚਾ ਜਿਉਂਦਾ ਫੜ ਲਿਆ। ਉਹ ਲਿਖਦਾ ਹੈ ਆਪਣੀ ਸਵਾਨਾ ਉਮਰੀ ਚ ਬਾਇਓਗ੍ਰਾਫੀ ਚ ਕਿ ਮੈਂ ਜਦ 6 ਮੀਲ ਆ ਗਿਆ, ਉਹ ਹਰਨੀ ਮੇਰੇ ਪਿੱਛੇ ਪਿੱਛੇ ਆਉਂਦੀ ਹੈ, ਜਿੱਥੇ ਮੈਂ ਖੜ ਜਾਵਾਂ ਉੱਥੇ ਉਹ ਖੜ ਜਾਵੇ। ਅਖੀਰ ਮੇਰੇ ਮਨ ਚ ਆਇਆ ਕਿ ਮਦਰ ਹੈ, ਮਾਂ ਹੈ, ਬੱਚੇ ਦੀ ਮਮਤਾ ਚ ਤੁਰੀਆਂ ਹੁੰਦੀਆਂ। ਮੈਨੂੰ ਆਪਣਾ ਬੱਚਾ ਯਾਦ ਆ ਗਿਆ, ਆਪਣੀ ਘਰਵਾਲੀ ਯਾਦ ਆ ਗਈ। ਬੱਚੇ ਨੂੰ ਮੈਂ ਪਲੋਸਿਆ, ਰੱਸੇ ਖੋਲ ਦਿੱਤੇ, ਘੋੜੇ ਦੇ ਹਾਨੇ ਤੋਂ ਛੱਡ ਦਿੱਤਾ, ਮਾਂ ਨੂੰ ਮਿਲਿਆ ਬੱਚਾ ਜਾ ਕੇ, ਮਾਂ ਨੇ ਸੁੰਘਿਆ ਤੇ ਉੱਪਰ ਨੂੰ ਮੂੰਹ ਕਰਿਆ, ਜਿਵੇਂ ਖੁਦਾਵੰਤ ਅੱਲਾ ਦੇ ਵਾਰੇਗਾ ਖੁਦਾ ਦੇ ਵਿੱਚ ਦੁਆ ਕਰ ਰਹੀ ਹੈ। ਰਾਤ ਨੂੰ ਮੈਨੂੰ ਸੁਪਨਾ ਆਇਆ, ਫਰਿਸ਼ਤੇ ਆਏ, ਕਹਿੰਦੇ ਸੁਪਨਗੀਨ ਤਾਂ ਅੱਜ ਇੱਕ ਦਇਆ ਦਾ ਕੰਮ ਕਰਿਆ, ਉਸ ਦੇ ਬਦਲੇ ਤੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਬਖਸ਼ਦੇ। ਕਹਿਣ ਲੱਗਿਆ ਮੈਨੂੰ ਬਾਦਸ਼ਾਹੀ ਗੁਲਾਮ ਨੂੰ ਪਰਮੇਸ਼ਰ ਅੱਲਾਹ ਤਾਲਾ ਦੀ ਮਿਹਰ ਦੇ ਸਦਕੇ, ਬਖਸ਼ਿਸ਼ ਦੇ ਸਦਕੇ ਪ੍ਰਾਪਤ ਹੋਈ ਹੈ, ਕਿਉਂਕਿ ਇੱਕ ਜੀਵ ਦੇ ਉੱਤੇ ਮੈਂ ਦਇਆ ਕੀਤੀ ਸੀ। ਸੋ ਮਹਾਰਾਜ ਦਾ ਫਰਮਾਨ ਹੈ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, 68 ਤੀਰਥਾਂ ਦਾ ਪੁੰਨ ਮਿਲ ਜਾਏਗਾ ਇੱਕ ਜੀਵ ਉੱਤੇ ਦਇਆ ਕਰਨ ਦੇ ਨਾਲ। ਸੋ ਇਹ ਦਇਆ ਦਾ ਜਜ਼ਬਾ ਜਦ ਤੱਕ ਨਹੀਂ ਆਉਂਦਾ ਉਹਨਾਂ ਤੱਕ ਆਦਮੀ ਕਰੂਅਲ ਰਹਿੰਦਾ, ਹਿੰਸਕ ਰਹਿੰਦਾ। ਸੋ ਇਸ ਤੇ ਅੱਗੇ ਹੋਇਆ ਕਰਦੀ ਹੈ ਕੋਮਲਤਾ, ਦਿਲੋਂ ਵੀ ਕੋਮਲ, ਮੁੱਖ ਦੇ ਵਚਨ ਵੀ ਕੋਮਲ, ਵਰਤਾਵਾ ਵੀ ਕੋਮਲ। ਫਿਰ ਇਸ ਤੇ ਅੱਗੇ ਹੋਇਆ ਕਰਦੀ ਹੈ ਜੀਵਨ ਦੇ ਅੰਦਰ ਮਰਿਆਦਾ, ਸੰਜਮ ਜਿਸਨੂੰ ਆਖਦੇ। ਆਪ ਹੁਦਰਾ ਜੀਵਨ ਨਾ ਹੋਵੇ, ਹਰ ਗੱਲ ਵਿੱਚ ਮਰਿਆਦਾ ਹੋਵੇ। ਅਲਪਹਾਰ, ਸੁਲਪ ਸੀ, ਨਿੰਦਰਾ, ਦਇਆ, ਸ਼ਮਾ, ਤਨ ਪ੍ਰੀਤ। ਖਾਣਾ ਵੀ ਥੋੜਾ, ਸੌਣਾ ਵੀ ਹਿਸਾਬ ਦਾ, ਬੋਲਣਾ ਵੀ ਹਿਸਾਬ ਦਾ, ਚੁੱਪ ਕਰਨਾ ਵੀ ਹਿਸਾਬ ਦਾ। ਸਾਰੀ ਜੀਵਨ ਦੀ ਜਿੰਨੀ ਵਰਤੋਂ ਹੈ ਸਾਰੀ ਮਰਿਆਦਾ ਦੇ ਅੰਦਰ ਹੋਵੇ, ਬੇਮਰਿਆਦਾ ਨਾ ਹੋਵੇ, ਆਪ ਹੁਦਰਾਪਨ ਨਾ ਹੋਵੇ। ਸੋ ਇਸ ਤੋਂ ਬਾਅਦ ਪਵਿੱਤਰਤਾ ਹੋਇਆ ਕਰਦੀ ਹੈ। ਪਵਿੱਤਰਤਾ ਦੇ ਅੰਦਰ ਘਰ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਤਨ ਦੀ ਪਵਿੱਤਰਤਾ ਇਸ਼ਨਾਨ ਕਰਕੇ, ਵਚਨ ਦੀ ਪਵਿੱਤਰਤਾ ਮਿੱਠਾ ਬੋਲ ਕੇ, ਰਸਨਾ ਦੀ ਪਵਿੱਤਰਤਾ ਬੰਦਗੀ ਕਰਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ, ਮਨ ਦੀ ਪਵਿੱਤਰਤਾ ਮਨ ਦੇ ਨਾਲ ਸਰਬੱਤ ਦਾ ਭਲਾ ਮੰਨ ਕੇ, ਬੁੱਧੀ ਦੀ ਪਵਿੱਤਰਤਾ ਬੁੱਧੀ ਦੇ ਨਾਲ ਨੇਕ ਕੰਮ ਚਿਤਵ ਕੇ, ਪਰਉਪਕਾਰ ਦੇ ਕੰਮ ਚਿਤਵ ਕੇ, ਚਿੱਤ ਦੀ ਪਵਿੱਤਰਤਾ ਚਿੱਤ ਦੇ ਅੰਦਰ ਹਰੀ ਦਾ ਜਸ ਸਮਾਉਣ ਦੇ ਨਾਲ ਚਿੱਤ ਦੀ ਪਵਿੱਤਰਤਾ, ਤੇ ਮੈਂ ਦੀ ਪਵਿੱਤਰਤਾ ਨਿਰਮਲ ਕਰਮਾਂ ਦੇ ਨਾਲ। ਸੋ ਇਸ ਤਰ੍ਹਾਂ ਇਹ ਚੀਜ਼ਾਂ ਕੋਈ 11 ਹੋਇਆ ਕਰਦੀਆਂ ਨੇ। ਉਸ ਤੋਂ ਬਾਅਦ ਹੋਇਆ ਕਰਦੀਆਂ ਨੇ ਕੁਝ ਚੀਜ਼ਾਂ, ਉਹਨਾਂ ਨੂੰ ਕਹਿੰਦੇ ਨੇ ਕਿ ਇੱਕ ਪਹਿਲਾ ਸੰਤੋਖ ਹੋਇਆ ਕਰਦਾ, ਯਥਾ ਲਾਭ ਸੰਤੁਸ਼ਟ ਹੈ। ਮਿਹਨਤ ਕਰੋ ਜੀ ਭਰ ਕੇ, ਜੋ ਕੁਛ ਪ੍ਰਾਪਤ ਹੋ ਗਿਆ ਉਹਦੇ ਤੇ ਸੰਤੁਸ਼ਟ ਰਹਿਣਾ। ਫਿਰ ਆਸਤਕਤਾ ਹੋਇਆ ਕਰਦੀ ਹੈ, ਨਾਸਤਕ ਖਿਆਲ ਨਹੀਂ ਹੁੰਦੇ। ਮਹਾਂਪੁਰਸ਼ਾਂ ਨੂੰ ਗੁਰੂ ਨੇ ਜੋ ਵਚਨ ਕਹੇ ਨੇ ਇਹਨਾਂ ਨੂੰ ਵੇਦ ਵਾਕ ਸਮਝ ਕੇ, ਰੱਬ ਦੇ ਵਾਕ ਸਮਝ ਕੇ, ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਹਿਰਾ ਦੇਣਾ ਤੇ ਆਪਣੀ ਮਨਮਤ ਧਾਰਨ ਕਰਕੇ ਰਿਜੈਕਟ ਨਾ ਕਰਨੀ। ਤੇ ਕੁਛ ਕੋਈ ਲਿਖੀ ਜਾਵੇ ਤੇ ਸਭ ਤੋਂ ਉੱਤਮ ਗੁਰੂ ਦੀ ਮਤ ਨੂੰ ਸਮਝਣਾ ਤੇ ਉਹਦੇ ਉੱਤੇ ਆਸਤਕ ਭਾਵਨਾ ਲਿਆਉਣੀ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ। ਫਿਰ ਦਾਨ ਹੋਇਆ ਕਰਦਾ, ਸਰੀਰਕ ਦਾਨ, ਦੂਸਰੇ ਦੀ ਮਦਦ ਕਰਨੀ, ਹੈਲਪ ਕਰਨੀ, ਸੇਵਾ ਕਰਨੀ। ਮਾਇਆ ਦਾ ਦਾਨ, ਆਪਣੀ ਕਮਾਈ ਦੇ ਵਿੱਚੋਂ, ਬੱਚਤ ਵਿੱਚੋਂ ਦਸਵੰਧ ਦੇਣਾ। ਦੇਣਾ ਕਿੱਥੇ? ਖੇਤ ਪਛਾਣ ਬੀਜੇ ਦਾਨ, ਉੱਥੇ ਦੇਣਾ ਜਿੱਥੇ ਫਲੀ ਭੂਤ ਹੁੰਦਾ, ਉੱਥੇ ਨਾ ਦੇਣਾ ਜਿੱਥੇ ਤਮੋ ਗੁਣ ਤੇ ਰਜੋ ਗੁਣ ਚੱਲ ਰਹੇ ਨੇ, ਜਿੱਥੇ ਆਪਣੇ ਵਾਸਤੇ ਖਾਧਾ ਪੀਤਾ ਜਾ ਰਿਹਾ, ਜਿੱਥੇ ਪਰਪਸ ਕੋਈ ਨੀ ਹਾਸਲ ਹੋ ਰਿਹਾ। ਸੋ ਇਸ ਤੋਂ ਬਾਅਦ ਜਵਾਨ ਦਾ ਦਾਨ, ਮਿੱਠੇ ਵਚਨ ਕਰਨੇ, ਦੂਜੇ ਨੂੰ ਧੀਰਜ ਦੇਣੀ, ਦਿਲਾਸਾ ਦੇਣਾ। ਮਨ ਦਾ ਦਾਨ, ਮਨ ਦੇ ਨਾਲ ਦੂਸਰੇ ਦਾ ਭਲਾ ਹੀ ਚਿਤਵਦੇ ਰਹਿਣਾ, ਬੁੱਧੀ ਦੇ ਨਾਲ ਉਸ ਦੇ ਸੰਕਟ ਦੂਰ ਕਰਨੇ, ਬੁੱਧੀ ਦਾ ਦਾਨ। ਤੇ ਆਤਮਦਾਨ ਸੰਤ ਕਰਦੇ ਨੇ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਨ ਮਲਾਏ। ਆਪਣੀ ਸ਼ਕਤੀ ਦੇ ਨਾਲ ਦੂਸਰੇ ਦਾ ਕਾਂਟਾ ਬਦਲ ਦੇਣਾ, ਨਰਕਾਂ ਨੂੰ ਜਾਂਦੇ ਜਾਂਦੇ ਦਾ ਵੈਕੁੰਠ ਧਾਮ ਵੱਲ ਮੂੰਹ ਕਰ ਦੇਣਾ ਸੱਚਖੰਡ ਵੱਲ। ਫਿਰ ਆਪਣੀ ਸ਼ਕਤੀ ਦੇ ਨਾਲ ਉਸਦਾ ਨਾਮ ਚਲਾਉਣਾ ਤੇ ਉਸ ਨੂੰ ਨੇਕੀ ਵਿੱਚ ਪ੍ਰਵੇਸ਼ ਪ੍ਰਵਿਰਤ ਕਰਨਾ। ਫਿਰ ਪੂਜਾ ਹੋਇਆ ਕਰਦੀ ਹੈ ਉਪਾਸ਼ਨਾ। ਉਪਾਸ਼ਨਾ ਗੁਰੂ ਦਾ ਧਿਆਨ, ਗੁਰੂ ਦੀ ਧਿਆਨ ਵਿੱਚ ਉਪਾਸ਼ਨਾ, ਬਾਹਰ ਉਪਾਸ਼ਨਾ। ਬਾਹਰੀ ਉਪਾਸ਼ਨਾ ਹੋਇਆ ਕਰਦੀ ਹੈ, ਇੱਕ ਮਾਨਸਿਕ ਉਪਾਸ਼ਨਾ ਹੋਇਆ ਕਰਦੀ। ਮਹਾਂਪੁਰਸ਼ਾਂ ਤੋਂ ਇਹਦੀ ਯੁਕਤੀ ਦਾ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਪਾਸ਼ਨਾ ਕਰਨੀ ਚਾਹੀਦੀ ਹੈ। ਜਿਸਨੇ ਵੀ ਕੀਤੀ ਹੈ, ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਕੀਤੀਆਂ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਜੀ ਧਿਆਨ ਕਰਨਾ ਤਾਂ ਇੱਕ ਬੁੱਤ ਪ੍ਰਸਤੀ ਹੈ। ਬੁੱਤ ਤਾਂ ਭਾਈ ਸਾਰੇ ਹੀ ਨੇ, ਸਾਰਾ ਦਿਨ ਬੁੱਤ ਪ੍ਰਸਤੀ ਕਰਦੇ। ਕਦੇ ਪੈਸਾ ਤੈਨੂੰ ਯਾਦ ਆਉਂਦਾ, ਕਦੇ ਘਰ ਯਾਦ ਆਉਂਦਾ, ਕਦੇ ਬੱਚੇ ਯਾਦ ਆਉਂਦੇ ਨੇ, ਕਦੇ ਪਤਨੀ ਯਾਦ ਆਉਂਦੀ ਹੈ, ਕਦੇ ਪਿਤਾ ਆਉਂਦਾ, ਕਦੇ ਮਾਤਾ ਆਉਂਦੀ ਹੈ। ਜੇ ਸਾਰਿਆਂ ਨੂੰ ਛੱਡ ਕੇ ਗੁਰੂ ਦੀ ਯਾਦ ਪੱਕੀ ਕਰ ਲਵੇ ਤਾਂ ਕੁਛ ਤਰੱਕੀ ਹੋ ਸਕਦੀ ਹੈ, ਕਿਉਂਕਿ ਗੁਰੂ ਜਿਹੜਾ ਉਹ ਕਿਤੇ ਜਾਂਦਾ ਨਹੀਂ, ਹਾਜ਼ਰ ਨਾਜ਼ਰ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਜ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ, ਨੀਕੀ ਧਿਆਨ। ਗੁਰ ਕੀ ਮੂਰਤ ਮਨ ਮੈਂ ਧਿਆਨ। ਸੋ ਉਪਾਸ਼ਨਾ ਹੋਇਆ ਕਰਦੀ ਹੈ, ਫਲ ਕਿੰਨਾ ਹੁੰਦਾ ਹੈ। ਇੱਕ ਵਾਰੀ ਭਾਈ ਗੋਂਦਾ ਗੁਰੂ ਸੱਤਵੇਂ ਪਾਤਸ਼ਾਹ ਵੇਲੇ ਅੰਮ੍ਰਿਤ ਵੇਲੇ ਉੱਠਿਆ, ਕਾਬਲ ਕੰਧਾਰ ਦੇ ਅੰਦਰ ਇਸ਼ਨਾਨ ਕਰਕੇ ਇਕਾਂਤ ਥਾਂ ਤੇ ਬੈਠ ਗਏ। ਲਿਵ ਲਾਗੀ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਤਰਕੇ ਨਿਮਰਤਾ ਦੇ ਨਾਲ ਚਰਨ ਫੜੇ। ਇੱਧਰ ਗੁਰੂ ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ ਨੇ। ਅੱਜ ਦੀਵਾਨ ਦੀ ਸਮਾਪਤੀ ਹੋਈ, ਆਪ ਉੱਠੇ। ਸਮਾਂ ਲੰਘਦਾ ਗਿਆ, 4 ਵਜੇ। ਸੰਗਤ ਨੇ ਪ੍ਰਸ਼ਾਦਾ ਨਹੀਂ ਛਕਿਆ, ਲੰਗਰ ਨਹੀਂ ਵਰਤਿਆ। 4 ਵਜੇ ਮਹਾਰਾਜ ਨੇ ਨੇਤਰ ਖੋਲ ਕੇ ਕਿਹਾ ਕਿ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਭਾਈ ਗੁਰਮੁਖੋ, ਭਾਈ ਗਾਉਂਦੇ ਨੇ ਅੱਜ ਐਸੇ ਚਰਨ ਫੜੇ, ਐਸਾ ਜੱਫਾ ਮਾਰਿਆ ਕਿ ਅਸੀਂ ਚਰਨ ਨਾ ਹਿਲਾਏ ਕਿ ਇਹਨੂੰ ਕਿਤੇ ਤਕਲੀਫ ਨਾ ਹੋਵੇ। ਵਿਸਾਖੀ ਦੇ ਦੀਵਾਨ ਦੇ ਉੱਤੇ ਭਾਈ ਗੋਂਦਾ ਵੀ ਆਇਆ। ਗੁਰਸਿੱਖਾਂ ਨੇ ਪੁੱਛਿਆ ਸੰਗਤ ਤੋਂ ਕਿ ਕੋਈ ਦਿਨ ਐਸਾ ਵੀ ਹੈ ਫਲਾਣੇ ਦਿਨ ਫਲਾਣੇ ਵੇਲੇ ਭਾਈ ਗੋਂਦਾ ਬੈਠਾ ਰਿਹਾ ਹੋਏ? ਕਹਿੰਦੇ ਹਾਂਜੀ, ਉਹ ਦਿਨ 4 ਵਜੇ ਤੱਕ ਬੈਠੇ ਰਹੇ। ਸੋ ਇਹ ਧਿਆਨ ਸ਼ਕਤੀ ਦੇ ਨਾਲ ਗੁਰੂ ਦੇ ਨਾਲ ਕਨੈਕਸ਼ਨ ਜੁੜ ਜਾਂਦਾ। ਕੱਛੂ ਜੋ ਹੈ ਅੰਡੇ ਬਾਹਰ ਦਿੰਦਾ ਰਹਿੰਦਾ, ਪਾਣੀ ਜਾਂ ਧਿਆਨ ਸ਼ਕਤੀ ਦੇ ਨਾਲ ਪਾਲਦਾ। ਕੂਨ ਜੋ ਹੈ ਅੰਡੇ ਦੇ ਆਉਂਦੀ ਹੈ ਤੇ ਧਿਆਨ ਸ਼ਕਤੀ ਦੇ ਨਾਲ ਪਾਲ, ਸਿਮਰਨ ਸ਼ਕਤੀ ਦੇ ਨਾਲ ਪਾਲਦੀ ਹੈ, ਯਾਦ ਸ਼ਕਤੀ ਦੇ ਨਾਲ। ਸੋ ਇਹ ਧਿਆਨ ਕਹਾਉਂਦਾ, ਉਪਾਸ਼ਨਾ ਕਹਾਉਂਦੀ ਹੈ। 4 ਕਿਸਮ ਦੀ ਉਪਾਸ਼ਨਾ ਹੁੰਦੀ ਹੈ, ਸਾਕਾਰ ਦੀ ਉਪਾਸ਼ਨਾ, ਸ਼ਬਦ ਦੀ ਉਪਾਸ਼ਨਾ, ਜੋਤੀ ਦੀ ਉਪਾਸ਼ਨਾ ਤੇ ਨਿਰਾਕਾਰ ਵਾਹਿਗੁਰੂ ਪਰਿਪੂਰਨ ਦੀ ਉਪਾਸ਼ਨਾ। ਉਹਨੂੰ ਧਿਆਨ ਨਹੀਂ ਕਹਿੰਦੇ, ਉਹ ਗਿਆਨ ਹੋਇਆ ਕਰਦਾ। ਸੋ ਇਸ ਤਰ੍ਹਾਂ ਨਿੱਤ ਕਰਮ ਕਰਨੇ, ਜੋ ਨਿਤ ਨੇਮ ਕਰਨਾ ਹੈ, 5 ਬਾਣੀਆਂ ਦਾ, ਗਾਇਤਰੀ ਦਾ, 5 ਨਵਾਜ਼ਾਂ ਦਾ, ਉਹ ਵਸ਼ ਕਰਨਾ ਹੀ ਜ਼ਰੂਰੀ ਹੈ, ਚਾਹੇ ਕਿੱਡੀ ਅਵਸਥਾ ਤੇ ਕਿਉਂ ਨਾ ਪਹੁੰਚ ਜਾਵੇ। ਸੋ ਇਹ ਅਤ ਜ਼ਰੂਰੀ ਹੋਇਆ ਕਰਦਾ। ਸੋ ਇਸ ਤਰ੍ਹਾਂ ਅੱਗੇ ਹੋਇਆ ਕਰਦਾ ਹੈ ਕਿ ਪਾਖੰਡ ਨਹੀਂ ਕਰਨਾ ਕਿਸੇ ਤਰ੍ਹਾਂ ਦਾ, ਅੰਦਰੋਂ ਹੋ ਤੇ ਬਾਹਰੋਂ। ਤੇ ਮਹਾਰਾਜ ਕਹਿੰਦੇ ਸਜ਼ਾ ਮਿਲਦੀ ਹੈ, ਪੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ, ਅੰਤ ਕਾਲ ਕਾਤੀ ਕਟਿਓ ਵਸ ਨਰਕ ਮੋਲੀਨ। ਪੇਖ ਦਿਖਾ ਕੇ ਪੇਖ ਦੇ ਬਲ ਨਾਲ, ਕਿਉਂਕਿ ਪੇਖ ਚ ਸ਼ਕਤੀ ਹੁੰਦੀ ਹੈ, 50% ਔਗਣ ਇਕੱਲੇ ਪੇਖ ਦੇ ਹੇਠਾਂ ਲੁਕ ਜਾਂਦੇ ਨੇ। ਜੇ 25% ਵੀ ਉਹਨੂੰ ਬੋਲਣਾ ਚੱਲਣਾ ਆਉਂਦਾ ਤਾਂ ਵੀ 75% ਉਹਦੇ ਚ ਗੁਣ ਆ ਗਏ ਤੇ ਸੰਸਾਰ ਬਸ ਹੋ ਜਾਂਦਾ। ਦੂਜਿਆਂ ਦੀ ਕਮਾਈ ਕਰਨੀ, ਐਸੇ ਅਡੰਬਰ ਰਚਣੇ ਜਿਹਦੇ ਨਾਲ ਦੂਸਰਿਆਂ ਦੀ ਕਮਾਈ ਆਪਣੇ ਹੱਥ ਵਿੱਚ ਆ ਜਾ। ਸੋ ਇਹ ਅਡੰਬਰ ਤੇ ਪਾਖੰਡ ਤੇ ਪਰਬਤ ਆ, ਇਹਨਾਂ ਦਾ ਤਿਆਗ ਕਰਨਾ ਚਾਹੀਦਾ ਕਿ ਲੋਕ ਮੈਨੂੰ ਚੰਗਾ ਕਹਿਣ, ਮੈਂ ਐਸੇ ਕੰਮ ਕਰਾਂ ਕਿ ਮੇਰਾ ਜਸ ਹੋਵੇ। ਮਹਾਰਾਜ ਕਹਿੰਦੇ ਤੂੰ ਮਾੜੇ ਕੰਮ ਕਰ ਲੈ, ਇਹ ਮਾਨ ਦੇ ਵਿੱਚੋਂ ਤਾਂ ਅਸੀਂ ਤੈਨੂੰ ਕੱਢਣਾ। ਤੂੰ ਮਾਇਆ ਛੱਡ ਕੇ ਸਾਧੂ ਬਣ ਗਿਆ ਤੇ ਮਾਨ ਛੱਡਿਆ। ਕਬੀਰ ਮਾਇਆ ਤਜੀ ਤੋ ਕਿਆ ਵਿਆਹ, ਜੋ ਮਾਨ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਵੀ ਕੋ ਖਾਏ। ਸੋ ਇਸ ਤਰ੍ਹਾਂ ਦੇ ਨਾਲ ਸ਼ਾਂਤ ਕੀ ਬਿਰਤੀ ਰੱਖਣੀ, 3 ਕਿਸਮ ਦੀਆਂ ਬਿਰਤੀਆਂ ਹੋਇਆ ਕਰਦੀਆਂ। ਇੱਕ ਤਮੋਗੁਣ ਬਿਰਤੀ ਹੁੰਦੀ ਹੈ ਜਿਹਦੇ ਚ ਅੰਧਕਾਰ ਹੁੰਦਾ ਬਿਰਤੀ ਦੇ ਅੰਦਰ, ਨਾਸਤਿਕਤਾ ਹੁੰਦੀ ਹੈ, ਗੁਰੂ ਦਾ ਉਪਦੇਸ਼ ਮਹਾਂਪੁਰਸ਼ਾਂ ਦਾ ਵਚਨ ਟਿਕਦਾ ਨਹੀਂ ਉਹ ਹਿਰਦੇ ਦੇ ਅੰਦਰ, ਇਕਦਮ ਕੱਟ ਦਿਆ ਕਰਦਾ, ਉੱਥੇ ਟਿਕਿਆ ਨਹੀਂ ਕਰਦਾ ਵਚਨ, ਕਿਉਂਕਿ ਅੰਦਰ ਆਸਤਿਕਤਾ ਨਹੀਂ ਹੈ, ਚਲਾਕੀ ਦੇ ਨਾਲ ਸੁਣਦਾ ਤੇ ਉਹ ਤਿਲਕ ਜਾਇਆ ਕਰਦਾ। ਇਹਨੂੰ ਤਮੋਗੁਣ ਬਿਰਤੀ ਕਹਿੰਦੇ ਨੇ, ਅੰਧਕਾਰ ਦੀ ਬਿਰਤੀ। ਤੇ ਇਸ ਬਿਰਤੀ ਦੇ ਅੰਦਰ ਕੁਛ ਵੀ ਨਹੀਂ ਬਣਿਆ ਕਰਦਾ, ਆਦਮੀ ਹਨੇਰੇ ਚ ਰਹਿੰਦਾ। ਇਹ ਬਿਰਤੀ ਪੈਦਾ ਕਿਵੇਂ ਹੁੰਦੀ ਹੈ? ਮਾੜੀਆਂ ਚੀਜ਼ਾਂ ਖਾ ਕੇ, ਗਲਤ ਸੁਸਾਇਟੀ ਚ ਬੈਠ ਕੇ, ਮਾਸ, ਸ਼ਰਾਬ, ਅੰਡੇ, ਹੋਰ ਭੈੜੀਆਂ ਚੀਜ਼ਾਂ ਖਾ ਕੇ ਇਹ ਬਿਰਤੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਉਹਦੇ ਅੰਦਰ ਨਿਸ਼ਾਨੀਆਂ ਹੁੰਦੀਆਂ ਕਿ ਆਲਸ ਹੁੰਦੀ ਹੈ, ਸੁਸਤ ਹੁੰਦਾ ਹੈ, ਕਾਲਾ ਹੁੰਦਾ ਹੈ, ਕੌੜਾ ਹੁੰਦਾ ਹੈ। ਸੋ ਇਹ ਬਿਰਤੀ ਜੋ ਹੈ ਇਹ ਭਜਨ ਕਰਨ ਵਾਲੀ ਬਿਰਤੀ ਨਹੀਂ, ਦੂਸਰੀ ਹੁੰਦੀ ਹੈ ਰਜੋਗੁਣ ਬਿਰਤੀ। ਰਜੋਗੁਣ ਬਿਰਤੀ ਚਟਪਟੀਆਂ ਚੀਜ਼ਾਂ ਉਹਦੀ ਖੁਰਾਕ ਹੋਇਆ ਕਰਦੀ ਹੈ ਤੇ ਹਰ ਵਕਤ ਹਿਲਦਾ, ਉਹ ਟਿਕ ਕੇ ਨਹੀਂ ਬੈਠਦਾ, 2 ਘੜੀਆਂ ਬੈਠ ਨਹੀਂ ਸਕਦਾ ਕਿਉਂਕਿ ਟਿਕ ਨਹੀਂ ਸਕਦਾ, ਉਹਦੀ ਬਿਰਤੀ ਨਹੀਂ ਉਸਨੂੰ ਬੈਠਣ ਦਿੰਦੀ। ਤੇ ਰਜੋਗੁਣ ਬਿਰਤੀ ਹੋਣ ਕਰਕੇ ਹਰ ਵਕਤ ਹਿਲਦਾ ਜੁਲਦਾ ਰਹਿੰਦਾ। ਤੀਸਰੀ ਹੁੰਦੀ ਹੈ ਸਤੋਗੁਣ ਬਿਰਤੀ, ਇਹ ਸਤੋਗੁਣੀ ਖੁਰਾਕ ਨਾਲ ਪੈਦਾ ਹੁੰਦੀ ਹੈ, ਸਤੋਗੁਣੀ ਸੰਗਤ ਨਾਲ ਪੈਦਾ ਹੁੰਦੀ ਹੈ, ਸਤੋਗੁਣੀ ਪੁਸ਼ਾਕ ਨਾਲ ਪੈਦਾ ਹੁੰਦੀ ਹੈ, ਸਤੋਗੁਣੀ ਰਹਿਸ਼ ਨਾਲ ਪੈਦਾ ਹੁੰਦੀ। ਸੋ ਇਹ ਜੋ ਬਿਰਤੀ ਹੈ ਇਹ ਭਜਨ ਕਰਨ ਦੇ ਕਾਬਲ ਹੋਇਆ ਕਰਦੀ ਹੈ। ਸੋ ਸਤੋਗੁਣ ਬਿਰਤੀ ਧਾਰਨ ਕਰਕੇ ਰੱਖਣੀ।